SBS Radio. 7 billion stories and counting.
ਸੁਰਿੰਦਰ ਜੀ, SBS ਪੰਜਾਬੀ ਦੇ ਪ੍ਰੋਗਰਾਮ ਵਿੱਚ ਬੜਾ ਹੀ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
ਸ਼ੁਕਰੀਆ ਜੀ, ਧੰਨਵਾਦ ਬਹੁਤ ਬਹੁਤ। ਮੇਰੇ ਵੱਲੋਂ ਸਾਰੀ ਆਡੀਅੰਸ ਨੂੰ, ਜੋ ਵੀ ਸੁਣ ਰਹੇ ਨੇ ਇਸ ਪ੍ਰੋਗਰਾਮ ਨੂੰ, ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਅਸੀਂ ਅੱਜ ਗੱਲ ਕਰ ਰਹੇ ਹਾਂ ਤੁਹਾਡੇ ਥੀਏਟਰ ਗਰੁੱਪ ਬਾਰੇ, ਤੁਸੀਂ ਤੇ ਤੁਹਾਡੇ ਹਸਬੈਂਡ ਜੋ ਨੇ ਮਹਿੰਗਾ ਸਿੰਘ ਜੀ, ਤੁਸੀਂ ਰਲ ਕੇ ਇੱਕ ਥੀਏਟਰ ਗਰੁੱਪ ਚਲਾਉਂਦੇ ਹੋ, ਉਸ ਬਾਰੇ ਕੁਝ ਦੱਸੋ।
ਹਾਂਜੀ, ਅਸੀਂ ਐਡੀਲੇਡ ਦੇ ਵਿੱਚ ਇੱਥੇ ਇੱਕ ਆਪਣਾ ਥੀਏਟਰ ਗਰੁੱਪ ਬਣਾਇਆ, ਜਿਸ ਨੂੰ ਅਸੀਂ ਨਾਮ ਦਿੱਤਾ ਹੈ ਫੇਕ ਲਾਈਫ ਥੀਏਟਰੀਕਲ ਗਰੁੱਪ।
ਹਾਂਜੀ,
ਸਾਡਾ ਜੋ ਮੇਨ ਮਕਸਦ ਸੀ ਇਸ ਗਰੁੱਪ ਨੂੰ, ਥੀਏਟਰ ਨੂੰ ਇੱਥੇ ਚਲਾਉਣ ਦਾ, ਉਹ ਸੀ ਕਿ ਲੋਕਲ ਜਿਹੜਾ ਟੈਲੈਂਟ ਹੈ ਉਸਨੂੰ ਪ੍ਰਮੋਟ ਕੀਤਾ ਜਾਏ। ਕੀ ਹੈ ਕਿ ਬਾਹਰੋਂ ਸੈਲੀਬ੍ਰਿਟੀਜ਼ ਬੁਲਾ ਕੇ ਆਪਾਂ, ਫੋਰਨ ਕੰਟਰੀਜ਼ 'ਚ ਆਮ ਟ੍ਰੈਂਡ ਹੈ ਕਿ ਪ੍ਰੋਗਰਾਮਸ ਕਰਵਾਏ ਜਾਂਦੇ ਨੇ, ਬਟ ਸਾਡਾ ਮੇਨ ਜਿਹੜਾ ਮਕਸਦ ਸੀ ਕਿ ਇੱਕ ਤਾਂ ਕਲਾ ਜਿਹੜੀ ਹੈ, ਇੱਕ ਵੱਖਰੀ ਕਲਾ, ਕਿਉਂਕਿ ਮੇਲਿਆਂ ਦੇ ਵਿੱਚ ਆਮ ਕੀ ਹੁੰਦਾ, ਗੀਤ ਜਾਂ ਡਾਂਸ, ਜਦਕਿ ਸਾਡੇ ਕੋਲ ਸਾਹਿਤ ਦੇ ਬੜੇ ਰੂਪ ਨੇ, ਤਾਂ ਕਿਉਂ ਨਾ ਅਸੀਂ ਕਿਸੇ ਹੋਰ ਕਲਾ ਨੂੰ ਜਿਹੜਾ ਪ੍ਰਮੋਟ ਕੀਤਾ ਜਾਏ। ਖਤਮ ਹੋ ਰਹੀ ਹੈ ਥੀਏਟਰ, ਹੌਲੀ ਹੌਲੀ ਖਤਮ ਹੋ ਰਿਹਾ, ਤਾਂ ਬਸ ਇਹ ਮਕਸਦ ਸੀ ਮਨ ਦੇ ਵਿੱਚ ਕਿ ਚਲੋ ਇੱਕ ਥੀਏਟਰ ਨੂੰ ਖਤਮ ਹੋਣ ਤੋਂ ਬਚਾਇਆ ਜਾਏ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੇ ਦੂਸਰਾ ਇਹ ਕਿ ਜਿਹੜਾ ਲੋਕਲ ਟੈਲੈਂਟ ਹੈ, ਜ਼ਰੂਰੀ ਨਹੀਂ ਕਿ ਹਰ ਬੰਦਾ ਗਾ ਸਕਦਾ, ਜ਼ਰੂਰੀ ਨਹੀਂ ਹੈ ਹਰ ਬੰਦਾ ਨੱਚ ਸਕਦਾ, ਬਹੁਤ ਅੱਛੇ ਅੱਛੇ ਐਕਟਰਸ ਵੀ ਪਏ ਨੇ, ਤਾਂ ਉਹਨਾਂ ਨੂੰ ਪ੍ਰਮੋਟ ਕੀਤਾ ਜਾਣਾ ਚਾਹੀਦਾ।
ਠੀਕ ਹੈ ਜੀ, ਤੇ ਤੁਸੀਂ ਆਪਣੇ ਪਿਛੋਕੜ ਬਾਰੇ ਥੋੜਾ ਦੱਸੋ, ਤੁਹਾਨੂੰ ਥੀਏਟਰ ਵਿੱਚ ਇੰਟਰਸਟ ਤੁਹਾਡਾ ਕਦੋਂ ਸ਼ੁਰੂ ਹੋਇਆ?
ਥੀਏਟਰ ਦੇ ਵਿੱਚ ਜਿਹੜਾ ਮੇਰਾ ਇੰਟਰਸਟ ਸੀ, ਕਾਲਜ ਲੈਵਲ ਤੋਂ ਸੀ। ਐਕਚੁਲੀ ਜਦ ਮੈਂ ਕਾਲਜ ਵਿੱਚ ਗਈ ਤਾਂ ਸਿਰਫ ਮੈਂ, ਜਿਹੜਾ ਮੇਰਾ ਮੇਨ ਟੈਲੈਂਟ ਪੋਇਟਰੀ ਵਾਲੇ ਪਾਸੇ ਸੀ ਕਿ ਮੈਂ ਪੋਇਮਸ ਰਿਸਾਈਟ ਕਰਿਆ ਕਰਦੀ ਸੀ, ਔਰ ਉਸ ਸਮੇਂ ਏਦਾਂ ਦਾ ਮਾਹੌਲ ਸੀ ਕਿ ਲੜਕੀਆਂ ਨੂੰ ਬਹੁਤਾ ਸਟੇਜ ਤੇ ਆਉਣ ਦੀ ਖੁੱਲ ਨਹੀਂ ਸੀ ਜਿਵੇਂ ਅੱਜ ਕੱਲ ਹੈ। ਮੈਂ ਗੱਲ ਕਰ ਰਹੀ ਹਾਂ 84-85 ਦੀ,
ਤਾਂ
ਉਸ ਸਮੇਂ ਕੁਛ ਅਸੀਂ ਇੱਕ ਦੋ ਲੜਕੀਆਂ ਹੀ ਸੀ ਜੋ ਸਟੇਜ ਤੇ ਆਉਂਦੀਆਂ, ਤੇ ਸਾਨੂੰ ਕਾਫੀ ਐਨਕਰੇਜ ਕੀਤਾ ਕਾਲਜ ਵਾਲਿਆਂ ਨੇ ਕਿ ਨਹੀਂ ਤੁਸੀਂ ਪਲੇ 'ਚ ਪਾਰਟੀਸੀਪੇਟ ਕਰੋ, ਫੀਮੇਲ ਕੈਰੇਕਟਰਸ ਦੀ ਲੋੜ ਹੈਗੀ ਆ, ਤਾਂ ਯੂ ਆਰ ਕੌਨਫੀਡੈਂਟ ਯੂ ਕੈਨ ਡੂ ਇਟ। ਬਸ ਉਸ ਤਰ੍ਹਾਂ ਮਤਲਬ ਪਲੇ 'ਚ ਆ ਗਏ, ਫਿਰ ਹੌਲੀ ਹੌਲੀ ਇੰਟਰਸਟ ਬਣ ਗਿਆ ਔਰ ਮੈਂ ਉੱਥੇ ਥੀਏਟਰ ਗਰੁੱਪ ਜੁਆਇਨ ਕਰ ਲਿਆ। ਹਸਬੈਂਡ ਮੇਰੇ ਵੀ ਉਸ ਥੀਏਟਰ ਗਰੁੱਪ ਦੇ ਮੈਂਬਰ ਸੀ, ਤਾਂ ਅਸੀਂ ਥੀਏਟਰ ਕਰਿਆ ਕਰਦੇ ਸੀ। ਪਲੇਜ਼ ਅਕਸ ਗਰੁੱਪ ਹੈ ਅਬੋਹਰ ਦੇ ਵਿੱਚ, ਜਿਸ ਨੂੰ ਅਸੀਂ ਜੁਆਇਨ ਕੀਤਾ ਹੋਇਆ ਸੀ, ਅਸੀਂ ਪਲੇ ਕਰਿਆ ਕਰਨੇ, ਫਿਰ ਅਸੀਂ ਉਸਨੂੰ ਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਹੁੰਦੇ ਸੀਗੇ, ਬੜੇ ਕੰਪੀਟੀਸ਼ਨ ਲੈ ਕੇ ਗਏ, ਪਲੇ ਜਿੱਤੇ ਕਾਫੀ ਵਾਰ, ਔਰ ਬਸ ਫਿਰ ਉਹ ਜਿਹੜੀ ਜਿੱਤ ਹੈ ਤੁਹਾਨੂੰ ਕਿਤੇ ਨਾ ਕਿਤੇ ਅੰਦਰੋਂ ਮੋਟੀਵੇਟ ਕਰਦੀ ਰਹਿੰਦੀ ਹੈ ਹੋਰ ਕੁਛ ਨਵਾਂ ਕਰਨ ਵਾਸਤੇ।
ਹਾਂਜੀ, ਤੇ ਤੁਸੀਂ ਅਬੋਹਰ ਤੋਂ ਹੋ ਫਿਰ? ਹਾਂਜੀ
ਹਾਂਜੀ
ਹਾਂਜੀ। ਤੇ ਆਸਟ੍ਰੇਲੀਆ ਕਦੋਂ ਆਣਾ ਹੋਇਆ?
ਆਸਟ੍ਰੇਲੀਆ ਅਸੀਂ ਆਏ ਜੀ 2012 ਦੇ ਵਿੱਚ।
ਅੱਛਾ, ਤੇ ਤੁਸੀਂ ਸ਼ੁਰੂ ਤੋਂ ਐਡਲੇਡ ਦੇ ਵਿੱਚ ਹੀ ਰਹਿ ਰਹੇ ਹੋ?
ਹਾਂਜੀ।
ਠੀਕ ਹੈ ਜੀ, ਤੇ ਜੋ ਤੁਸੀਂ ਪਲੇਸ ਬਾਰੇ ਦੱਸਿਆ, ਜੋ ਐਡਲੇਡ ਦੇ ਵਿੱਚ ਤੁਸੀਂ ਪਲੇਸ ਕਰਦੇ ਹੋ, ਉਹਨਾਂ ਦਾ ਕੋਈ ਖਾਸ ਥੀਮ ਹੈ? ਕਿਸ ਮੁੱਦੇ ਤੇ ਜ਼ਿਆਦਾਤਰ ਤੁਹਾਡੇ ਪਲੇਸ ਹੁੰਦੇ ਨੇ?
ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਕਿ, ਕਿਉਂਕਿ ਪਲੇਸ ਦੇ ਵਿੱਚ ਵੀ ਅੱਗੋਂ ਨਵੇਕਲੇ ਰਸ ਨੇ, ਨਵੇਕਲੇ ਰੰਗ ਨੇ, ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਟਾਈਪ ਨਾ ਹੋਈਏ, ਇੱਕ ਤਰ੍ਹਾਂ ਦੇ ਪਲੇ ਨਾ ਕਰੀਏ, ਪਰ ਫਿਰ ਵੀ ਇੱਕ ਮਕਸਦ ਜ਼ਰੂਰ ਲੈ ਕੇ ਚੱਲੀਦਾ ਕਿ ਪਲੇ ਹਮੇਸ਼ਾ ਅਜਿਹਾ ਹੋਣਾ ਚਾਹੀਦਾ ਜਿਹੜਾ ਕਿ ਇੱਕ ਮੈਸੇਜ ਜ਼ਰੂਰ ਆਡੀਅੰਸ ਨੂੰ ਦੇ ਕੇ ਜਾਏ। ਇੱਕ ਵਾਰ ਲੋਕ ਸੋਚਣ ਤੇ ਮਜਬੂਰ ਹੋ ਜਾਣ ਤਾਂ ਉਹ ਕੁਛ ਟਾਈਮ, ਉਹ ਨਸ਼ਾ ਜਿਹੜਾ ਉਹਨਾਂ ਦੇ ਦਿਮਾਗ ਦੇ ਉੱਤੇ ਰਹੇ ਕਿ ਅਸੀਂ ਕੁਛ ਦੇਖ ਕੇ ਆਏ ਹਾਂ, ਚਾਹੇ ਉਹਦੇ ਵਿੱਚ ਕੋਮੇਡੀ ਹੋਏ, ਚਾਹੇ ਉਹਦੇ ਵਿੱਚ ਅਸੀਂ ਕੋਈ ਕਿਸੇ ਸੋਸ਼ਲਿਜ਼ਮ ਤੇ ਹੋਏ, ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਸ਼ੋ ਕੀਤਾ ਸੀ ਐਡੀਲੇਡ ਦੇ ਵਿੱਚ, ਉਹ ਸੋਸ਼ਲਿਜ਼ਮ ਤੇ ਸੀ ਪਲੇ ਜ਼ਿਆਦਾ, ਅਲੱਗ ਅਲੱਗ ਮੁੱਦੇ ਚੁੱਕੀ ਦੇ ਨੇ, ਕਦੇ ਏਦਾਂ ਨੀ ਸੋਚਿਆ ਮਨ ਦੇ ਵਿੱਚ ਕਿ ਹਾਂ ਇੱਕੋ ਤਰ੍ਹਾਂ ਦੇ ਪਲੇ ਕਰਨੇ ਆ, ਬਟ ਮੈਸੇਜ ਜ਼ਰੂਰ ਹੋਣਾ ਚਾਹੀਦਾ, ਇੱਕ ਅੱਛੀ ਚੀਜ਼ ਸਟੈਂਡਰਡ ਦੀ ਜਿਹੜੇ ਨਾਟਕ ਨੇ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰੀਏ। ਜਿਵੇਂ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਥੀਏਟਰ ਦੇ ਪ੍ਰਤੀ ਇੱਕ ਉੱਚੀ ਤੇ ਸੁੱਚੀ ਸੋਚ ਲੋਕਾਂ ਦੇ ਮਨ ਦੇ ਵਿੱਚ ਪੈਦਾ ਕਰਨੀ, ਇਹ ਸਾਡਾ ਮਕਸਦ ਰਿਹਾ, ਤੇ ਉਹ ਤਾਂ ਹੀ ਪੂਰਾ ਹੋ ਸਕਦਾ ਜੇਕਰ ਅਸੀਂ ਅੱਛਾ ਜਿਹੜਾ ਨਾਟਕ ਲੋਕਾਂ ਨੂੰ ਦਿਖਾਵਾਂਗੇ।
ਠੀਕ ਹੈ ਜੀ, ਤੇ ਇਹਦੇ ਵਿੱਚ ਕੁਛ ਸਮਾਜਿਕ ਮੁੱਦੇ ਨੇ ਜਿਹੜੇ, ਉਹਨਾਂ ਤੇ ਵੀ ਤੁਸੀਂ ਪਲੇਸ ਕਰਦੇ ਹੋ?
ਬਿਲਕੁਲ।
ਠੀਕ ਹੈ ਜੀ, ਤੇ ਤੁਸੀਂ ਆਪ ਵੀ ਪਲੇਸ ਦੇ ਵਿੱਚ ਐਕਟਿੰਗ ਕਰਦੇ ਹੋ? जी ते तुसी मैं तुहाडे नाल पहला जदों गल कर रही सी तुसी दस्या कि तुसी ऑर्गेनाइजर भी हो तुसी पर्दे दे पिछे दे जड़े काम ने उन्हां विच भी काफी हद थोड़ा रहिंदा है।
हाँ जी बिल्कुल, क्योंकि जेकर असी पेपर की गल करिए तां वैसे तां मेरा अपना मनना है कि कदे भी थिएटर वर्गी चीज खास करके वो कदे उसनू एक बंदे दे चलाउणा, एक आपा एक फिल्म बनती है तां उहदे विच डायरेक्टर, प्रोड्यूसर, एक्टर्स, एक्ट्रेसेस, बहुत सारे होर टेक्नीशियन जिन्हां दे बिना एक काम अधूरा रहिंदा है, पूरा हो ही नहीं सकता, एक टीम वर्क है।
हाँ जी
बट फिर भी जो मैनू काम दिता गया वो मैं इस ग्रुप की कन्वीनर हाँ,
हाँ जी
और जो सारा इकट्ठा करना जेड़ा कि सब तो औखा काम आ, फॉरेन कंट्रीज दे विच टाइम की घाट है बड़ी, सब नू सब दा टाइम जेड़ा एडजस्ट करना कितने आपां किस टाइम दे उत्ते मिल सकते हैं, फिर सा बड़े एक्सक्यूजेस होंगे आ, सब दे प्रॉब्लम्स होंगे ने सब दियां, फिर उन्हां नू पूरा उन्हां नाल कोऑर्डिनेट करना कि नहीं आपां इस टाइम ते कर सकते हैं, खास करके जब इसी फीमेल कैरेक्टर्स नू नाल लेके और चलते हैं सानू बहुत दिक्कत आती है,
हाँ जी
नाइट टाइम उन्हां नू ड्रॉप करके आना, उन्हां नू लेके आना
हाँ जी
रिहर्सल करवाउन तो बाद, तो
जी
दिक्कतां दा सामना करते हैं, बट मैं फिर भी अपने वालों पूरी कोशिश कर रही हूँ सब बीइंग कन्वीनर ऑफ ए क्लास थिएट्रिकल ग्रुप अपनी ड्यूटी नू अच्छी तरह निभा सका।
जी ते हुण तक तुसी किन्ने प्लेस कर चुके हो
असी वैसे जिंदगी च तो बहुत कर चुके हैं
एडलेट दे
बट
विच
एडिलेड दे विच असी 3 शोज 3 शोज कर चुके हैं जी प्ले दे,
अच्छा
क्योंकि एक शो बस एक साल विच होंदा है ते विच मतलब उस तो ज्यादा टाइम ही नहीं निकल पाउंदा हैगा,
हाँ
हालांकि
जी
बहुत कोशिश करी दी आ, सारे उत्साहित भी बड़े ने कहंदे भी ने पर फिर भी कितने ना कितने कदे इंडिया कोई चला जांदा है टीम मेंबर, जिवें ए 3-4 महीने ऐदां दे आउंदे ने कि एक आउंदा दूसरा जांदा है, इंडिया दे चक्कर लगदे ने काफी,
हाँ जी
इस तरह नहीं इकट्ठे हो पाउंदे, बट 3 शोज
ठीक
असीं हुण तक कर चुके हां ते वो
ते
बहुत
हुण
सक्सेसफुल,
तक लोकां वल्लों कैसा हुंगारा रहा है?
बहुत वधिया हुंगारा, जो साडियां एक्सपेक्टेशंस तो भी सानू बहुत अच्छा हुंगारा मिलिया, इस बार जो असी पिछे शो कीता सी असी प्ले कीता सी कुछ करो यार,
हाँ जी
तां उहदे विच तुसीं मन्नोगे नहीं 125 बंदे दी कैपेसिटी सी जो असी थिएटर बुक करवाया होया सी, तां
हाँ जी
उहदे विच साडे कोल अजिहे लोग सी जो खड़े हुए सी, खड़े हो के देख रहे सी लोग दीवारां दे नाल,
जी
और बेशक हाल भरे नाल भी वो गल नहीं बनती, जदों जदों सानू बहुत अच्छा रिस्पांस मिलता है, लोग दोबारा सानू रोक के पूछते ने कि तुसी कदों अपना शो दोबारा कर रहे हो,
हाँ
तुसी जल्दी प्ले करो, तां वो एक बहुत मन नू एक उत्साह मिलता उहदे नाल, तां मेरे ख्याल नाल एक कलाकार लई सब तो वड्डी जिहड़ी उहदे लई गिफ्ट आ, सब तो वड्डी यही है दात सानू जदों मिल जाती है, कोई कह देंदा है कि बहुत वधिया तुसी फिर कदों आओगे फिर कदों करोगे, ये साडे लई बहुत मायने रखता है जी।
जी ते तुसी दस्या कि तुसी एक साल विच सिर्फ एक ही प्ले कर पाने हो, कई
हाँ जी
कारण ने इहदे पिछे, पर मैं
हाँ जी
पूछना चाहती सी कि हुण तक तुसी जिहड़े प्लेस कीते ने ओह सिर्फ एडलेड दे विच ही कीते ने या तुसी होर किसी शहरां विच भी जाके प्लेस कीते ने?
नहीं अजे तक ता असी सिर्फ एडिलेड दे विच ही तीनों जो शो कीते आ
हाँ जी
वो एडिलेड दे विच ही कीते ने, पर साडी जिहड़ी पूरी एक मन दे विच इच्छा है कि जेकर होर जिहड़ियां स्टेट्स ने उहनां स्टेट्स ने उहनां विच भी थिएटर ग्रुप हैगे ने, इस बारी सानू पता लगा कि हाँ सिडनी च भी हुंदा है थिएटर, मेलबर्न च भी है, ते बाकी चीजां दे सिंगिंग दे डांसेस दे या होर बाकी कलावां दे कंपटीशन कीते जांदे ने, तां क्यों ना थिएटर दे विच भी अजिहा कुछ कीता जाए कि असी साडा एक मकसद है आने वाले समय दे विच कि असी जरूर मेलबर्न, सिडनी या तस्मानिया बाकी स्टेट्स दे विच जाके भी असी प्लेस जिहड़े आ करके आईए,
ठीक
बाकी
है
सिटीज दे विच जाके भी।
हाँ जी ते हुण मैं भी थोड़ी ऑडियंस दी तरह पूछण लगी हां थोड़ा अगला प्ले कदों
बहुत जल्द
है
बहुत
ठीक है
जल्द
जी अच्छा जी चलो ये तो थोड़े थिएटर दी ते नाटक दे विच जो थोड़ी कंट्रीब्यूशन है ते जो तुसी ग्रुप चलाने हो उस बारे गलबात हो गई ते मैं हुण ये भी सुनिया है कि तुहानू आप नू जिवें तुसी पहलां दस्या सी कि तुहानू कविता दा शौक सी पहलां तां रेसिटेशन दा शौक सी
हाँ जी
पर हुण
हाँ
तुसी
जी
कविता लिखदे भी हो इस
हाँ
बारे
जी
कुछ दसो।
ਮੈਂ ਐਕਚੁਅਲੀ ਮੇਰੇ ਨਾਨਾ ਜੀ ਕਵੀ ਸਨ।
ਅੱਛਾ ਜੀ।
ਘਰ ਦੇ ਇਹ ਚੀਜ਼ ਮੇਰੇ ਖੂਨ 'ਚ ਹੈ। ਮੇਰੇ ਨਾਨਾ ਜੀ ਪੋਇਟ ਸੀ, ਫਿਰ ਅੱਗੋਂ ਉਹਨਾਂ ਨੂੰ ਇੱਕ ਉਹਨਾਂ ਨੇ ਮੇਰੇ ਅੰਦਰ ਇੱਕ ਚਿਣਗ ਪੈਦਾ ਕਰ ਦਿੱਤੀ। ਉਹਨਾਂ ਨੇ ਮੇਰੇ 'ਤੇ ਬਹੁਤ ਮਿਹਨਤ ਕੀਤੀ ਆ। ਜਦ ਮੈਂ ਪੋਇਮਸ ਬੋਲਿਆ ਕਰਦੀ ਹਾਂ, ਮੇਰਾ ਸ਼ਹਿਰ ਜਿਸ ਸ਼ਹਿਰ ਨੂੰ ਮੈਂ ਬਿਲੋਂਗ ਕਰਦੀ ਹਾਂ, ਅਬੋਹਰ ਸ਼ਹਿਰ, ਬੜਾ ਸਾਹਿਤਕ ਲੋਕਾਂ ਦਾ ਸ਼ਹਿਰ ਹੈ। ਇਹੋ ਜਿਹੀਆਂ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ ਉੱਥੇ, ਅਤੇ ਪੋਇਟਰੀ ਦੇ ਕੰਪੀਟੀਸ਼ਨ ਬੜੇ ਹੋਇਆ ਕਰਦੇ ਸੀ ਬੱਚਿਆਂ ਦੇ ਵੀ, ਸਕੂਲ ਦੇ ਵਿੱਚ ਵੀ। ਮੈਂ ਅਬੋਹਰ ਰਹਿੰਦੀ ਸੀ, ਮੇਰੇ ਨਾਨਾ ਜੀ ਮਲੋਟ ਦੇ ਸਨ, ਅਤੇ ਉਹਨਾਂ ਨੇ ਉੱਥੋਂ ਆਇਆ ਕਰਨਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਹਿੰਦਾ ਨਾ ਕਿ ਮੈਂ ਪੋਇਟਰੀ 'ਚ ਪਾਰਟੀਸਿਪੇਟ ਕਰ ਰਹੀ ਹਾਂ, ਤਾਂ ਉਹਨਾਂ ਨੇ ਪਹਿਲੀ ਗੱਲ ਤਾਂ ਮੈਨੂੰ ਪੋਇਮ ਦੇ ਕੇ ਜਾਇਆ ਕਰਨੀ ਵੀ ਤੂੰ ਇਹ ਵਾਲੀ ਪੋਇਮ ਬੋਲਣੀ ਹੈ। ਫਿਰ ਉਹਨਾਂ ਨੇ ਉਸਨੂੰ ਮਿਹਨਤ ਕਰਵਾਉਣ ਦੇ ਲਈ ਖੁਦ ਮੇਰਾ ਜੋ ਸਟਾਈਲ, ਇਸ ਤਰ੍ਹਾਂ ਬੋਲਣਾ, ਇਸ ਤਰ੍ਹਾਂ ਕਰ, ਇਸ ਤਰ੍ਹਾਂ, ਉਹਨਾਂ ਨੇ ਮੈਨੂੰ ਮੇਰੇ 'ਤੇ ਬਹੁਤ ਮਿਹਨਤ ਕੀਤੀ। ਔਰ ਬੜੇ ਖੁਸ਼ ਹੁੰਦੇ ਸੀ ਜਦੋਂ ਮੈਂ ਉਹਨਾਂ ਦੀ ਜੋ ਉਮੀਦ 'ਤੇ ਪੂਰੀ ਉਤਰਦੀ, ਖਰੀ ਉਤਰਦੀ। ਬਹੁਤ ਛੋਟੀ ਸੀ ਜਦੋਂ ਮੈਂ ਪੋਇਮ ਬੋਲਣੀਆਂ ਸ਼ੁਰੂ ਕੀਤੀਆਂ। ਮੇਰੇ ਖਿਆਲ ਨਾਲ ਮੈਂ ਸੈਕਿੰਡ ਥਰਡ ਕਲਾਸ 'ਚ ਪੜ੍ਹਦੀ ਸੀ ਜਦ ਮੈਂ ਫਸਟ ਟਾਈਮ ਪੋਇਮ ਜਿਹੜੀ ਆ 15 ਅਗਸਤ 'ਤੇ ਜਾ ਕੇ ਰਿਸਾਈਟ ਕੀਤੀ ਸੀ। ਉਸ ਤੋਂ ਬਾਅਦ ਮੇਰੇ ਮਨ ਦੇ ਅੰਦਰ ਜਿਹੜਾ ਇਹ ਸ਼ੌਂਕ ਪਤਾ ਨਹੀਂ ਕਿਸ ਤਰ੍ਹਾਂ ਇੰਨਾ ਪੈਦਾ ਹੋ ਗਿਆ ਕਿ ਮੈਨੂੰ ਅੰਦਰੋਂ ਹੁੰਦਾ ਮੈਂ ਪੋਇਟਰੀ ਬਿਨਾਂ ਨਹੀਂ ਰਹਿ ਸਕਦੀ। ਤਾਂ ਉੱਥੇ ਤੱਕ ਤਾਂ ਇੰਡੀਆ ਸੀ, ਤਾਂ ਰੈਸੀਟੇਸ਼ਨ ਤੱਕ ਹੀ ਸੀਮਤ ਸੀ। ਪਰ ਜਦੋਂ ਮੈਂ ਐਡੀਲੇਡ ਆਈ ਤਾਂ ਇੱਥੇ ਇਸ ਕੰਟਰੀ ਦੇ ਵਿੱਚ ਆ ਕੇ ਇਕੱਲਾਪਨ ਹੈ ਜਿਹੜਾ, ਇਹ ਬਹੁਤ ਅੱਖਰਦਾ ਹੈ। ਕਿਉਂਕਿ ਤੁਹਾਡੀ ਤੁਸੀਂ ਆਪਣੇ ਰਿਸ਼ਤੇਦਾਰਾਂ ਤੋਂ, ਆਪਣੇ ਭੈਣ ਭਰਾਵਾਂ ਤੋਂ, ਆਪਣੀਆਂ ਸਹੇਲੀਆਂ ਤੋਂ ਬਹੁਤ ਦੂਰ ਹੋ। ਮੈਂ ਨਹੀਂ ਕਹਿੰਦੀ ਆਂਢ ਗੁਆਂਢ 'ਚ ਬੜੇ ਅੱਛੇ ਲੋਕ ਨੇ, ਪਰ ਟਾਈਮ ਨਹੀਂ ਹੈ ਕਿਸੇ ਦੇ ਕੋਲੇ ਵੀ, ਕੋਈ ਕਿਸੇ ਦੇ ਘਰੇ ਆਉਂਦਾ ਜਾਂਦਾ ਨਹੀਂ। ਤਾਂ ਪਤਾ ਨਹੀਂ ਕਿਵੇਂ, ਬਸ ਇਕੱਲੇਪਨ ਨੂੰ ਦੂਰ ਕਰਦੇ ਕਰਦੇ ਮੇਰੇ ਹੱਥ ਦੇ ਵਿੱਚ ਕਲਮ ਆ ਗਈ। ਮੈਂ ਅੱਜ ਵੀ ਆਪਣੇ ਆਪ ਨੂੰ ਕੋਈ ਬਹੁਤ ਅੱਛੀ ਕਵਿਤਰੀ ਜਾਂ ਸ਼ਾਇਰਾਵਾਂ ਦੇ ਸ਼੍ਰੇਣੀ 'ਚ ਨਹੀਂ ਗਿਣਦੀ, ਪਰ ਹਾਂ ਮੈਂ ਲਿਖਦੀ ਹਾਂ, ਕੋਸ਼ਿਸ਼ ਜ਼ਰੂਰ ਕਰਦੀ ਹਾਂ ਕਦੇ ਕਦੇ ਲਿਖਣ ਦੀ, ਗੁਣਗੁਣਾਉਣ ਦੀ ਉਸਨੂੰ।
ਜੀ, ਤੇ ਹੁਣ ਗੁਣਗੁਣਾਉਣ ਦੀ ਗੱਲ ਆਈ ਹੈ ਤਾਂ ਫਿਰ ਅਸੀਂ ਤੁਹਾਡੇ ਤੋਂ ਇੱਕ ਕਵਿਤਾ ਸੁਣਾਉਣ ਦੀ ਗੁਜ਼ਾਰਿਸ਼ ਕਰਾਂਗੇ। ਕੋਈ ਵੀ ਆਪਣੀ ਮਨਪਸੰਦ ਦੀ ਤੁਸੀਂ ਲਿਖੀ ਹੋਏ ਤਾਂ ਅਸੀਂ ਸੁਣਨਾ ਚਾਹਾਂਗੇ।
ਤੁਸੀਂ ਜੇਕਰ ਮੇਰੀ ਮਨਪਸੰਦ ਦੀ ਕਹੋਗੇ ਤਾਂ ਫਿਰ ਮੈਂ ਆਪਣੀ ਲਿਖੀ ਹੋਈ ਨਹੀਂ ਸੁਣਾਉਂਗੀ, ਕੋਈ ਹੋਰ ਸੁਣਾਉਂਗੀ। ਤੇ ਜੇ ਤੁਸੀਂ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕੀ ਆ, ਮੈਨੂੰ ਕਵਿਤਾ ਬੋਲਣ ਦੇ ਵਿੱਚ ਜੋ ਆਨੰਦ ਆਉਂਦਾ, ਉਹ ਮੈਂ ਬੜੇ ਅੱਛੇ ਅੱਛੇ ਪੋਇਟਸ ਦੀਆਂ ਕਵਿਤਾਵਾਂ ਬੋਲਿਆ ਕਰਦੀ ਸਟੇਜ ਦੇ ਉੱਤੇ, ਤਾਂ ਮੈਨੂੰ ਅੱਜ ਵੀ ਨਸ਼ਾ ਉਹਨਾਂ ਦੀਆਂ ਕਵਿਤਾਵਾਂ ਬੋਲਣ ਦਾ। ਜ਼ਰੂਰ ਸੁਣਾਉਂਗੀ ਆਪਣੀ ਲਿਖੀਆਂ ਵੀ 4 ਲਾਈਨਾਂ ਬਾਅਦ ਦੇ ਵਿੱਚ, ਪਰ ਮੇਰਾ ਮਨ ਹੈ, ਮੈਂ ਜੇ ਤੁਸੀਂ ਕਹਿ ਰਹੇ ਹੋ ਤਾਂ ਮੈਂ ਕਵਿਤਾ ਕੁਛ ਹੋਰ ਸੁਣਾਉਣਾ ਚਾਹੁੰਦੀ ਹਾਂ ਜੋ ਮੇਰੀ ਲਿਖੀ ਹੋਈ ਨਹੀਂ ਹੈ। ਮੈਂ ਸਪਸ਼ਟ ਜ਼ਰੂਰ ਕਹਿਣਾ ਚਾਹਾਂਗੀ ਕਿ ਕਵਿਤਾ ਮੇਰੀ ਲਿਖੀ ਹੋਈ ਨਹੀਂ ਹੈ। ਬਹੁਤ ਸਮਾਂ ਪਹਿਲਾਂ ਜਦ ਮੈਂ ਕਾਲਜ ਵਿੱਚ ਸੀ ਤਾਂ ਮੇਰੇ ਨਾਨਾ ਜੀ ਨੇ ਮੈਨੂੰ ਇਹ ਕਵਿਤਾ ਬੋਲਣ ਲਈ ਦਿੱਤੀ, ਉਹਨਾਂ ਨੇ ਮੈਨੂੰ ਲਿਖਵਾਈ। ਪਰ ਉਸ ਸਮੇਂ ਮੈਨੂੰ ਇੰਨੀ ਸੋਝੀ ਨਹੀਂ ਸੀ, ਮੈਨੂੰ ਸਮਝ ਨਹੀਂ ਸੀ ਕਿ ਮੈਂ ਪੁੱਛਾਂ ਕਿ ਕਿਸਦੀ ਲਿਖੀ ਹੋਈ ਹੈ। ਨਾਨਾ ਜੀ ਦੀ ਡੈਥ ਹੋ ਗਈ, ਮੈਂ ਅੱਜ ਵੀ ਤਰਸਦੀ ਹਾਂ ਕਿ ਉਹ ਮੇਰੀ ਫੇਵਰੇਟ ਕਵਿਤਾ ਹੈ, ਮੈਂ ਉਸਨੂੰ ਬਹੁਤ ਗਾਇਆ, ਬਹੁਤ ਜਗ੍ਹਾ ਤੇ ਬੋਲਿਆ, ਪਰ ਮੈਨੂੰ ਪਤਾ ਨਹੀਂ ਇਸ ਕਵੀ ਦੀ ਲਿਖੀ ਹੋਈ ਹੈ। ਮੈਂ ਦਾਵਾ ਕਰਦੀ ਹਾਂ ਕਿ ਜਦੋਂ ਉਸਨੂੰ ਸੁਣਿਆ ਜਾਏਗਾ ਤਾਂ ਬਹੁਤ ਅੱਛੀ ਲਿਖੀ ਹੋਈ ਹੈ। ਮੈਂ ਸੈਲਿਊਟ ਕਰਦੀ ਹਾਂ, ਮੈਨੂੰ ਬੇਸ਼ੱਕ ਕਵੀ ਦਾ ਨਾਮ ਨਹੀਂ ਪਤਾ ਕੌਣ ਨੇ, ਪਰ ਜੋ ਵੀ ਨੇ ਜਿਨ੍ਹਾਂ ਨੇ ਵੀ ਇਸ ਕਵਿਤਾ ਨੂੰ ਲਿਖਿਆ ਉਹਨਾਂ ਨੂੰ ਮੇਰਾ ਸਲਾਮ ਹੈ, ਕਿਉਂਕਿ ਮੈਂ ਇਸ ਕਵਿਤਾ ਨੂੰ ਬਹੁਤ ਵਾਰ ਗਾਇਆ, ਬਹੁਤ ਵਾਰ ਸਟੇਜ ਤੇ ਬੋਲਿਆ। ਕਵਿਤਾ ਦਾ ਨਾਮ ਹੈ ਜੀ ਸੁਹਾਗ ਦਾ ਦਾਨ। ਮੈਂ ਪਹਿਲਾਂ ਦੱਸਣਾ ਵੀ ਚਾਹਾਂਗੀ ਕਿ ਕਵਿਤਾ ਕਿਸ ਵਿਸ਼ੇ ਤੇ ਲਿਖੀ ਗਈ ਹੈ, ਕਿ ਇੱਕ ਫੌਜੀ ਹੈ, ਉਸਦਾ ਨਵਾਂ ਨਵਾਂ ਵਿਆਹ ਹੁੰਦਾ ਹੈ, ਤਾਂ ਉਸਨੂੰ ਜੰਗ ਤੋਂ ਸੁਨੇਹਾ ਜਾਂਦਾ ਹੈ, ਤਾਂ ਉਸਦੀ ਪਤਨੀ ਉਸਨੂੰ ਰੋਕਦੀ ਹੈ, ਤਾਂ ਦੋਹਾਂ ਦੇ ਜਿਹੜੇ ਸਵਾਲ ਜਵਾਬ ਨੇ ਉਸਨੂੰ ਕਵਿਤਾ ਦਾ ਰੂਪ ਦਿੱਤਾ ਹੋਇਆ। ਮੈਂ ਬਿਲਕੁਲ ਨਹੀਂ ਰੁਕੂੰਗੀ, ਦੱਸੂਗੀ ਨਹੀਂ ਕਿ ਕਿੰਨੇ ਕੀ ਸ਼ਬਦ ਗਏ, ਥੋੜਾ ਜਿਹਾ ਗੌਰ ਕਰੋਗੇ ਤਾਂ ਸਮਝ ਆਏਗੀ। ਕਹਾਰਾਂ ਨੇ ਡੋਲੀ ਰੱਖੀ, ਨੌਜਵਾਨ ਦੀਆਂ ਸਧਰਾਂ ਮੁਸਕੁਰਾਈਆਂ, ਡੋਲੀ ਵਿੱਚ ਬੈਠੀ ਉਹਦੀ ਵੋਟੀ ਦੀਆਂ ਖੁਸ਼ੀਆਂ ਸ਼ਰਮਾਕਣ ਗਈਆਂ, ਹੱਸੀ ਹੱਸੀ ਪਰ ਝੱਟ ਕੋ ਪਿੱਛੋਂ ਹੀ ਨੌਜਵਾਨ ਨੂੰ ਸੁਨੇਹਾ ਆਇਆ ਵੀ ਦੇਸ਼ ਨੂੰ ਤੇਰੀ ਲੋੜ ਹੈ। ਉਹ ਤਿਆਰ ਹੋਇਆ ਪਰ ਉਸਦੀ ਸੱਜਣ ਵਿਆਹੀ ਨੇ ਤਰਲੇ ਤੇ ਮਿੰਨਤਾਂ ਲੈਂਦਿਆਂ ਕਿਹਾ, ਨਾ ਨਾ ਜੀ ਸਵਾਮੀ ਮੈਂ ਜਾਨ ਨਹੀਂ ਦੇਣਾ। ਤੂੰ ਜਾਨ ਨਹੀਂ ਦੇਣਾ? ਹਾਂ ਹਾਂ ਮੈਂ ਜਾਨ ਨਹੀਂ ਦੇਣਾ, ਵੇ ਮੇਰਾ ਪਿਆਰ ਵੀਰਾਂ ਦਾ ਅਜੇ ਹੰਝੂਆਂ ਨੇ ਧੋਇਆ, ਮੇਰਾ ਰਾਹ ਡੋਲੇ ਦਾ ਅਜੇ ਨੈਲਾ ਨਹੀਂ ਹੋਇਆ, ਮੇਰੇ ਹੱਥਾਂ ਦੀ ਮਹਿੰਦੀ ਅਜੇ ਉਵੇਂ ਰੱਤੀ, ਤੇ ਮੇਰਾ ਚਰਖਾ ਰੰਗਲਾ ਮੈਂ ਪੂਣੀ ਨਹੀਂ ਕਰਤੀ। ਮੈਂ ਘੁੰਡਨੀ ਚਾਇਆ ਸ਼ਰਮਾਕਲ ਤਾਂਗਾ, ਵੇ ਮੇਰੇ ਨੈਣੀ ਰੁਕੀਆਂ ਨੇ ਦਿਲ ਦੀਆਂ ਕਾਂਗਾ, ਮੇਰੇ ਹੱਥੀ ਕਲੀਰਾ ਤੇ ਢੋਲਾ ਛਣਕੇ, ਉਹ ਤੂੰ ਨੀ ਵੇਖੇ ਮੇਰੇ ਛੱਲੇ ਤੇ ਮਣਕੇ। ਮੈਂ ਨਹੀਂ ਵਧਾਇਆ ਜੇ ਸਿਰ ਤੋਂ ਲੱਸਾ, ਮੇਰਾ ਸ਼ੌਂਕ ਦਿਲੇ ਦਾ ਨਾ ਹੋਇਆ ਕੱਸਾ, ਵੇ ਮੈਂ ਕੱਲ ਵਿਆਹੀ ਤੇਰੀ ਅੱਜ ਤਿਆਰੀ। ਰੋ ਰੋ ਮਰ ਜਾ ਸੀ ਇਹ ਕੰਜ ਕੁਵਾਰੀ, ਇਹ ਸੱਚ ਵੇ ਮਾਇਆ ਮੈਂ ਜਾਨ ਨੀ ਦੇਣਾ। ਤੂੰ ਜਾਨ ਨੀ ਦੇਣਾ? ਹਾਂ ਹਾਂ ਮੈਂ ਜਾਨ ਨੀ ਦੇਣਾ। ਤੂੰ ਸੁਣ ਮੇਰੀ ਸਜਣੀ, ਮੈਂ ਵਤਨ ਪੁਜਾਰੀ, ਮੇਰੇ ਦੇਸ਼ ਨੂੰ ਲੋੜ ਹੈ ਮੇਰੀ ਭਾਰੀ, ਮੇਰੀ ਕੌਮ ਦਾ ਅੰਗ ਅੰਗ ਹੈ ਪਕੜਿਆ ਹੋਇਆ, ਮੇਰੇ ਵਤਨ ਦਾ ਲੂ ਲੂ ਹੈ ਜਕੜਿਆ ਹੋਇਆ। ਵੇਖ ਹਜ਼ਾਰਾਂ ਬੱਚੇ ਪਏ ਰੋਂਦੇ ਨੇ ਭੁੱਖ ਦੇ ਹੱਥੋਂ, ਭਈ ਬਹਿਬਲ ਹੁੰਦੇ ਮੈਂ ਸੁੱਖ ਦੀ ਨੀਂਦਰ ਕਿਵੇਂ ਮਾਣ ਹਾਂ ਸਕਦਾ, ਤੇਰਾ ਪ੍ਰੇਮ ਪਿਆਰੀ ਕਿਵੇਂ ਜਾਣ ਹਾਂ ਸਕਦਾ। ਉੱਠ ਕਰ ਅਰਦਾਸਾ ਮੈਂ ਜੰਗ ਨੂੰ ਜਾਵਾਂ, ਤੇ ਤੇਰੇ ਪਿਆਰ ਦੇ ਜਾ ਕੇ ਮੈਂ ਸੋਲੇ ਗਾਵਾਂ। ਹਾਏ ਵੇ ਤੇਰਾ ਜਾਣਾ ਸੁਣ ਕੇ ਮੇਰਾ ਸੀਨਾ ਵਿੱਚਾ, ਮੇਰੇ ਹੰਝੂਆਂ ਦੇ ਅੰਦਰ ਤੇਰਾ ਦਿਲ ਨੇ ਭੇਜਿਆ। ਮੇਰੀ ਚੁੱਪ ਜਵਾਨੀ ਤੈਨੂੰ ਸੁੱਤੀ ਜਾਪੀ, ਮੇਰੀ ਆਤਮਾ ਰੋਂਦੀ ਤੈਨੂੰ ਭੁੱਖੀ ਜਾਪੀ। ਮੇਰੀ ਪਾਕ ਮੁਹੱਬਤ ਤੇਰੇ ਦਿਲ ਨੂੰ ਕੋਈ ਸੱਚੀ ਨਾ ਜਾਪੀ, ਮੇਰੀ ਪਾਕ ਮੁਹੱਬਤ ਤੇਰੇ ਦਿਲ ਨੂੰ ਬਸ ਕੱਚੀ ਹੀ ਜਾਪੀ। ਇਹ ਸੱਚ ਵੇ ਮਾਈਆ ਮੈਂ ਜਾਨ ਨੀ ਦੇਣਾ। ਤੂੰ ਜਾਨ ਨੀ ਦੇਣਾ? ਹਾਂ ਹਾਂ ਮੈਂ ਜਾਨ ਨੀ ਦੇਣਾ। ਕੀ ਕਿਆਈ ਤੇਰੀ ਵੇਖ ਜਵਾਨੀ, ਮੈਂ ਵਤਨ ਨੂੰ ਛੱਡਾਂ ਤੇ ਕੌਡੀ ਬਦਲੇ ਮੈਂ ਰਤਨ ਨੂੰ ਛੱਡਾਂ। ਕਦੇ ਵੀ ਸਜਣੀ ਹੁਣ ਹੋ ਨੀ ਸਕਦਾ, ਤੇਰਾ ਦਾਗ ਦਿਲੇ ਦਾ ਮੈਂ ਧੋ ਨੀ ਸਕਦਾ। ਤੂੰ ਕਹਿ ਦੇ ਮੂੰਹੋਂ ਕਿ ਜਾਨ ਹੈ ਦਿੱਤਾ, ਤੇ ਸੁਹਾਗ ਦਾ ਕਰਕੇ ਮੈਂ ਦਾਨ ਚਾ ਦਿੱਤਾ। ਜਦ ਹੀਰਾ ਉਸਨੂੰ ਟੁੱਟਦਾ ਨਾ ਦਿਸਿਆ, ਜਦ ਪ੍ਰੇਮ ਖਜ਼ਾਨਾ ਉਸ ਖੁੱਟਦਾ ਨਾ ਦਿਸਿਆ, ਫਿਰ ਕਿਆ ਹੈ ਉਸ ਭਰ ਭਰ ਕੇ ਅੱਖਾਂ, ਤੁਸੀਂ ਜਾਓ ਤੁਹਾਨੂੰ ਸਤਿਗੁਰ ਦੀਆਂ ਰੱਖਾਂ। ਪਰ ਬਿੰਦੇ ਜਾਓ ਕੋਈ ਪਿਆਰ ਨਿਸ਼ਾਨੀ, ਲੈ 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 ਸੋਹਣੀ ਤਲਵਾਰ ਨਿਸ਼ਾਨੀ। ਉਸ ਲੈ ਸੋਹਣੀ ਤਲਵਾਰ ਨੂੰ ਚੁੰਮਿਆ, ਫਿਰ ਪਿਆਰ ਚ ਆ ਕੇ ਸਰਦਾਰ ਨੂੰ ਚੁੰਮਿਆ। ਅਜੇ ਪੈਰ ਦਹਿਲੀਜੋ ਉਸ ਬਾਹਰ ਹੈ ਪਾਇਆ, ਕਿ ਝੱਟ ਇਸ ਬੱਚੀ ਦੇ ਦਿਲ ਵਿੱਚ ਆਇਆ ਵੀ ਮੇਰਾ ਰਤਨ ਗਿਆ ਅੱਜ ਵਤਨ ਦੀ ਖਾਤਰ, ਤੇ ਮੈਂ ਉਸ ਵਤਨ ਦੀ ਖਾਤਰ ਨਾਲੇ ਰਤਨ ਦੀ ਖਾਤਰ ਅੱਜ ਨਵੀਂ ਜਵਾਨੀ ਵਾਰ ਦਿਆਂਗੀ ਤੇ ਗਲੋਂ ਗੁਲਾਮੀ ਉਤਾਰ ਦਿਆਂਗੀ। ਰਣ ਦੇ ਵਿੱਚ ਤਲਵਾਰਾਂ ਖਈਆਂ, ਤੀਰਾਂ ਦੇ ਥੱਲੇ ਪੈਰਾਤਾਂ ਗਈਆਂ, ਉਸ ਸ਼ੇਰ ਦੇ ਬੱਚੇ ਨੇ ਘਾਣ ਖਪਾਏ, ਇਸ ਸ਼ੇਰ ਦੀ ਬੱਚੀ ਨੇ ਆਹੂ ਲਾਏ। ਕਿਸੇ ਰੋਹ ਵਿੱਚ ਆ ਕੇ ਇੱਕ ਤੀਰ ਚਲਾਇਆ, ਜਿਹੜਾ ਸ਼ੂਕਦਾ ਹੋਇਆ ਸੋਹਣੇ ਤੇ ਆਇਆ, ਇਉਂ ਜਾਪੇ ਵੀ ਲੱਗਾ ਕਿ ਲੱਗਾ, ਪਰ ਇਸ ਸ਼ੇਰ ਦੀ ਬੱਚੀ ਨੇ ਝੱਟ ਰੋਕਿਆ ਅੱਗਾ, ਇਹ ਲੱਗਣਾ ਸੀ ਉਸ ਨੂੰ ਤੇ ਇਸ ਨੂੰ ਲੱਗਾ। ਹਾਏ ਜ਼ਹਿਰ ਦਾ ਭਿੱਜਾ ਸੀਨੇ ਵਿੱਚ ਵਿੱਜਾ, ਪਿਲੜ ਖੜਾਂਦੀ ਹੁਣ ਵਾਜਾਂ ਮਾਰੇ, ਮੈਂ ਚੱਲੀ ਓ ਮਾਈਆ ਆ ਮਿਲ ਜਾ ਪਿਆਰੇ। ਤੂੰ ਚੱਲੀ ਏ ਸਜਣੀ ਮੈਂ ਜਾਨ ਨੀ ਦੇਣਾ, ਤੂੰ ਜਾਨ ਨੀ ਦੇਣਾ? ਹਾਂ ਹਾਂ ਮੈਂ ਜਾਨ ਨੀ ਦੇਣਾ। ਵੀ ਉਦੋਂ ਮੈਂ ਵੀ ਤੈਨੂੰ ਰੋਕ ਨੀ ਸਕੀ, ਤੇਰੇ ਜਜ਼ਬੇ ਤਾਈ ਟੋਕ ਨੀ ਸਕੀ, ਹੁਣ ਤੂੰ ਵੀ ਮੈਨੂੰ ਰੋਕ ਨੀ ਸਕਦਾ, ਮੇਰੀ ਮੌਤ ਸਹੇਲੀ ਏ ਮੈਨੂੰ ਟੋਕ ਨੀ ਸਕਦਾ, ਤੂੰ ਮੈਨੂੰ ਟੋਕ ਨੀ। ਸ਼ੁਕਰੀਆ ਜੀ।
ਬਹੁਤ ਖੂਬ ਜੀ, ਅੱਖਾਂ ਸਾਹਮਣੇ ਜਿਵੇਂ ਤੁਸੀਂ ਕਵਿਤਾ ਗਾ ਰਹੇ ਸੀ, ਪੂਰੀ ਇੱਕ ਸਟੋਰੀ ਜੋ ਹੈ ਉਹ ਬਿਲਕੁਲ ਕਹਾਣੀ ਅੱਖਾਂ ਦੇ ਸਾਹਮਣੇ ਇੱਦਾਂ ਫਲੈਸ਼ ਹੁੰਦੀ ਹੈ ਕਿ ਇੱਕਦਮ ਜ਼ਿੰਦਾ ਹੋ ਜਾਂਦੇ ਨੇ ਉਹ ਕੈਰੇਕਟਰਸ। ਇਹ ਸੁਣਾਉਣ ਦਾ ਅੰਦਾਜ਼ ਤੁਹਾਡਾ ਬਹੁਤ ਹੀ ਅੱਛਾ ਹੈ।
ਇਹ ਅੰਦਾਜ਼ ਮੈਂ ਇਸਦਾ ਜਿਹੜਾ ਸਾਰਾ ਸਿਲਾ ਉਹ ਆਪਣੇ ਨਾਨਾ ਜੀ ਨੂੰ ਦਿਆਂਗੀ, ਜੋ ਹੁਣ ਇਸ ਦੁਨੀਆ ਵਿੱਚ ਨਹੀਂ, ਪਰ ਮੈਂ ਹਮੇਸ਼ਾ ਮੇਰਾ ਸਜਦਾ ਮੇਰਾ ਸਲਾਮ ਉਹਨਾਂ ਨੂੰ। ਉਹਨਾਂ ਨੇ ਮੇਰੇ ਲਈ ਬਹੁਤ ਮਿਹਨਤ ਕੀਤੀ, ਉਹਨਾਂ ਦੇ ਅੰਦਰ ਉਹਨਾਂ ਨੂੰ ਸ਼ੌਕ ਸੀ ਪਤਾ ਨਹੀਂ ਕਿਉਂ ਕਿ ਮੈਂ ਸੋਹਣੀ ਕਵਿਤਾ ਬੋਲਾਂ
ਜੀ। ਔਰ ਮੈਨੂੰ ਲੱਗਦਾ ਕਿ ਉਹਨਾਂ ਦੀ ਮਿਹਨਤ ਸਫਲ ਹੋਈ ਹੈ ਕਿ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਸਾਨੂੰ ਕਵਿਤਾ ਸੁਣਾਈ ਹੈ, ਉਸ ਲਈ ਬਹੁਤ ਬਹੁਤ ਧੰਨਵਾਦ। ਤੇ ਪਰ ਹੁਣ ਤੁਹਾਨੂੰ ਏਦਾਂ ਤਾਂ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ, ਤੁਹਾਨੂੰ ਕੋਈ ਆਪ ਦੀ ਲਿਖੀ ਹੋਈ ਕਵਿਤਾ ਵੀ ਸੁਣਾਉਣੀ ਪੈਣੀ ਹੈ।
ਹਾਂਜੀ ਮੈਂ ਜ਼ਰੂਰ, ਮੈਂ ਆਪਣੀ ਲਿਖੀ ਹੋਈ ਕਵਿਤਾ ਜ਼ਰੂਰ ਸੁਣਾਉਂਗੀ।
ਹਾਂਜੀ
ਮੈਂ ਜਦ ਆਸਟ੍ਰੇਲੀਆ ਆਈ ਤਾਂ ਮੈਨੂੰ ਲੱਗਾ ਕਿ ਕਿਉਂਕਿ ਉਹ ਸਮਾਂ ਪਤਾ ਨਹੀਂ ਆ ਕੇ ਇੱਕ ਵਾਰੀ ਬਹੁਤ ਔਖਾ ਲੱਗਾ ਸੀ ਕਿ ਆਪਣੇ ਪੇਰੈਂਟਸ ਤੋਂ ਦੂਰ ਆ ਜਾਣਾ। ਫਿਰ ਇੱਥੇ ਆ ਕੇ ਹਸਬੈਂਡ ਮੇਰੇ ਉਹ ਕਾਲਜ ਦੇ ਵਿੱਚ ਜੋਬ ਕਰਨ ਲੱਗ ਗਏ ਤਾਂ ਬੱਚਿਆਂ ਨੇ ਘਰ ਆਇਆ ਕਰਨਾ, ਸਟੂਡੈਂਟਸ ਦੀਆਂ ਵੱਖਰੀਆਂ ਸਟੋਰੀਜ਼। ਤਾਂ ਮੈਨੂੰ ਲੱਗਿਆ ਕਰਨਾ ਕਿ ਬੱਚੇ ਬਹੁਤ ਹੀ ਸਟਰਗਲ ਕਰ ਰਹੇ ਨੇ, ਹਰ ਇੱਕ ਦਾ ਆਪਣਾ ਦੁੱਖੜਾ, ਉਹਨਾਂ ਦੀਆਂ ਆਪਣੀਆਂ ਕਹਾਣੀਆਂ, ਪੀ ਆਰ ਦੇ ਚੱਕਰ, ਕਿੰਨੀ ਮਿਹਨਤ ਕਰ ਰਹੇ ਨੇ ਉਹ ਪਰਮਾਨੈਂਟ ਰੈਜੀਡੈਂਸੀ ਪਿੱਛੇ। ਫਿਰ ਉਹਨਾਂ ਨੇ ਦੱਸਿਆ ਕਰਨਾ ਕਿ ਕਿਸ ਤਰ੍ਹਾਂ ਹੋਰ ਕੁਛ ਨਹੀਂ ਤੇ ਫਿਰ ਗੋਰੀ ਮੇਮ ਲੱਭਣ ਦੇ ਚੱਕਰ ਚ ਪੈ ਜਾਂਦੇ ਨੇ ਕਿ ਚਲੋ ਵਿਆਹ ਕਰਾ ਲੈਣੇ ਆ। ਫਿਰ ਉਸ ਤੋਂ ਬਾਅਦ ਕਈ ਪ੍ਰੋਬਲਮਸ ਮੈਂ ਸੁਣਿਆ ਕਿ ਉਹਨਾਂ ਨੂੰ ਫੇਸ ਕਰਨੀਆਂ ਪਈਆਂ। ਸੋ ਇਸ ਇਹ ਚੀਜ਼ ਮੇਰੇ ਦਿਮਾਗ ਤੇ ਕਾਫੀ ਹਾਵੀ ਰਹੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਂ ਨਵੀਂ ਨਵੀਂ ਇੱਥੇ ਆਈ, ਕਿਉਂਕਿ ਖੁਦ ਮੈਂ ਸਟਰਗਲਿੰਗ ਪੀਰੀਅਡ ਦੇ ਵਿੱਚੋਂ ਲੰਘ ਰਹੀ ਸੀ ਉਸ ਸਮੇਂ। ਤਾਂ ਮੈਂ ਉਸ ਉਹਨਾਂ ਦਿਨਾਂ ਦੇ ਵਿੱਚ ਇੱਕ ਕਵਿਤਾ ਲਿਖੀ ਸੀ ਆਲਣਾ। ਮਾਂ ਤੋਂ ਪਰਦੇਸ ਆਇਆ ਨਾ ਗਿਆ, ਮੈਥੋਂ ਵੀ ਦੇਸ ਜਾਇਆ ਨਾ ਗਿਆ। ਮਾਂ ਤੋਂ ਪਰਦੇਸ ਆਇਆ ਨਾ ਗਿਆ, ਮੈਥੋਂ ਵੀ ਦੇਸ ਜਾਇਆ ਨਾ ਗਿਆ। ਇੱਕ ਵਾਰ ਜੋ ਟੁੱਟਿਆ ਸਾਡਾ ਆਲਣਾ, ਕੋਸ਼ਿਸ਼ਾਂ ਦੇ ਬਾਅਦ ਵੀ ਬਣਾਇਆ ਨਾ ਗਿਆ। ਨੌਕਰੀ ਦੀ ਭਾਲ ਜੋ ਲੱਗਾ ਕਰਨ, ਇੱਕ ਇੱਕ ਡਾਲਰ ਤੇ ਲੱਗਾ ਮਰਨ। ਖੂਬ ਡਾਲਰ ਕਮਾ ਕੇ ਕੋਠੀ ਬਣਾ ਲਈ, ਅਮੀਰੀ ਦੇ ਸਮੁੰਦਰ ਵਿੱਚ ਲੱਗਾ ਤਰਨ। ਮੈਂ ਖੁਸ਼ ਸੀ ਕਿ ਮੈਨੂੰ ਗੋਰੀ ਮੇਮ ਮਿਲ ਗਈ, ਸੋਹਣੀ ਵੋਟੀ ਪਾ ਕੇ ਤਬੀਅਤ ਖਿਲ ਗਈ। ਗੋਰੇ ਬੱਚੇ ਦੇਖ ਮੇਰਾ ਮਨ ਅਸ਼ ਅਸ਼ ਕਰਦਾ, ਪਰ ਮੇਰੀ ਮਾਂ ਦੀਆਂ ਆਸਾਂ ਦੀ ਨੀਂਹ ਹਿੱਲ ਗਈ। 5 ਸਾਲਾਂ ਬਾਅਦ ਸਾਰਾ ਨਸ਼ਾ ਲੈ ਗਿਆ, ਸੱਭਿਆਚਾਰ ਦਾ ਅੰਤਰ ਲੈ ਦੇ ਕੇ ਬਹਿ ਗਿਆ। ਇੱਕ ਵਾਰ ਫਿਰ ਅੱਜ ਟੁੱਟਿਆ ਸਾਡਾ ਆਲਣਾ, ਦਿਲ ਤੇ ਪੱਥਰ ਰੱਖ ਇਹ ਵੀ ਸਹਿ ਗਿਆ। ਔਖੇ ਵੇਲੇ ਫਿਰ ਮਾਂ ਹੀ ਚੇਤੇ ਆ ਗਈ, ਦੇਸ ਨੂੰ ਪਰਤਣ ਲਈ ਟਿਕਟ ਕਟਾ ਲਈ। ਘਰ ਪਹੁੰਚ ਕੇ ਦੇਖਿਆ ਮਾਂ ਦੀ ਫੋਟੋ ਤੇ ਹਾਰ, ਥੁੰਨ ਜਿਹਾ ਰਹਿ ਗਿਆ, ਯਾਦ ਉਸਦੀ ਖਾ ਗਈ। ਮਾਂ ਤੋਂ ਪਰਦੇਸ ਆਇਆ ਨਾ ਗਿਆ, ਮੈਥੋਂ ਵਿਦੇਸ ਜਾਇਆ ਨਾ ਗਿਆ। ਇੱਕ ਵਾਰ ਜੋ ਟੁੱਟਿਆ ਸਾਡਾ ਆਲਣਾ, ਫਿਰ ਕੋਸ਼ਿਸ਼ਾਂ ਦੇ ਬਾਅਦ ਵੀ ਬਣਾਇਆ ਨਾ ਗਿਆ। ਕੋਸ਼ਿਸ਼ਾਂ ਦੇ ਬਾਅਦ ਵੀ ਬਣਾਇਆ ਨਾ ਗਿਆ।
ਬਹੁਤ ਖੂਬ ਜੀ, ਤੁਸੀਂ ਕਾਫੀ ਹਕੀਕਤ ਦੇ ਕਿੱਸੇ ਨੇ ਸ਼ਾਇਦ ਉਹਨਾਂ ਨੂੰ ਸੋਚਦੇ ਹੋਏ ਸਮਝਦੇ ਹੋਏ ਕਵਿਤਾ ਲਿਖੀ ਹੈ ਤੇ ਕਈ ਲੋਕ ਇਸ ਨਾਲ ਰਿਲੇਟ ਵੀ ਕਰ ਸਕਦੇ ਹਨ। ਖੈਰ ਇਹ ਤਾਂ ਕਵਿਤਾਵਾਂ ਦਾ ਸਿਲਸਿਲਾ ਚਲਾਈ ਰੱਖਾਂਗੇ ਤਾਂ ਚੱਲਦਾ ਜਾਏਗਾ, ਪਰ ਸਮੇਂ ਦੀ ਘਾਟ ਕਰਕੇ ਸਾਨੂੰ ਇੰਟਰਵਿਊ ਇੱਥੇ ਖਤਮ ਕਰਨੀ ਪੈਣੀ ਆ। ਪਰ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਅੱਗੇ ਦੇ ਤੁਹਾਡੇ ਕੀ ਪਲਾਨਸ ਨੇ, ਥੀਏਟਰ ਬਾਰੇ ਵੀ ਜਾਂ ਆਪਣੀਆਂ ਕਵਿਤਾਵਾਂ ਬਾਰੇ ਵੀ। ਤੁਸੀਂ ਕਾਫੀ ਕਵਿਤਾਵਾਂ ਲਿਖੀਆਂ ਹਨ, ਇਹ ਤਾਂ ਇੱਕ ਛੋਟੀ ਜਿਹੀ ਝਲਕ ਸੀ। ਤੁਹਾਡੇ ਅੱਗੇ ਕੀ ਪਲਾਨਸ ਨੇ?
ਜੇਕਰ ਥੀਏਟਰ ਦੀ ਗੱਲ ਕਰਦੇ ਹਾਂ ਤਾਂ ਮੈਂ ਹਮੇਸ਼ਾ, ਮੇਰੇ ਪੇਰੈਂਟਸ, ਮੈਂ ਖੁਦ ਇਸ ਚੀਜ਼ ਨੂੰ ਮਹਿਸੂਸ ਕਰਦੀ ਹਾਂ ਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਸਨੂੰ ਜੇਕਰ ਅਸੀਂ ਸਹੀ ਸੇਧ ਦੇਣਾ ਚਾਹੁੰਦੇ ਹਾਂ ਤਾਂ ਟੈਲੈਂਟ ਨਾਂ ਦੀ ਚੀਜ਼ ਉਹਨਾਂ ਦੇ ਅੰਦਰ ਭਰ ਦਿਓ, ਉਹ ਕਿਸੇ ਵੀ ਖੇਤਰ ਦੇ ਵਿੱਚ ਉਹਨਾਂ ਦਾ ਹੋਵੇ, ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਹਰ ਬੰਦੇ ਦੇ ਅੰਦਰ ਕੋਈ ਕਲਾ ਲੁਕੀ ਹੁੰਦੀ ਹੈ, ਉਸਨੂੰ ਸਿਰਫ ਬਾਹਰ ਕੱਢਣ ਦੀ ਲੋੜ ਹੁੰਦੀ ਹੈ, ਉਸਨੂੰ ਦੇਖਣ ਦੀ ਜ਼ਰੂਰਤ ਹੁੰਦੀ ਹੈ, ਉਸਨੂੰ ਪੋਲਿਸ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਤਾਂ ਸਾਡੀ ਪੂਰੀ ਕੋਸ਼ਿਸ਼ ਹੈ, ਭਰਪੂਰ ਕੋਸ਼ਿਸ਼ ਹੈ ਕਿ ਅਸੀਂ ਜਿਹੜੇ ਸਾਡਾ ਲੋਕਲ ਟੈਲੈਂਟ ਹੈ ਉਹਨਾਂ ਦੇ ਅੰਦਰ ਜਿਹੜੀ ਕਲਾ ਲੁਕੀ ਹੋਈ ਹੈ ਉਸਨੂੰ ਅਸੀਂ ਜ਼ਰੂਰ ਬਾਹਰ ਕੱਢੀਏ, ਚਾਹੇ ਉਹ ਛੋਟੇ ਛੋਟੇ ਜਿਹੜੇ ਪਲੇਜ਼ ਕਰਕੇ, ਫਿਰ ਇੱਕ ਵੱਡਾ ਕੋਈ ਅੱਛਾ ਸ਼ੋਅ ਪਲੇਅ ਕਰਕੇ, ਫਿਰ ਸਿਰਫ ਅਸੀਂ ਇੱਥੋਂ ਤੱਕ ਸੀਮਿਤ ਨਾ ਰਹੀਏ। ਅਸੀਂ ਉਹਨਾਂ ਨੂੰ ਜ਼ਰੂਰ ਆਸਟ੍ਰੇਲੀਆ ਵਾਈਡ ਜਾਂ ਫਿਰ ਅਸੀਂ ਡਿਫਰੈਂਟ ਕੰਟਰੀਜ਼ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਲੈ ਕੇ ਜਾਈਏ, ਤਾਂ ਕਿ ਜ਼ਿੰਮੇਵਾਰ ਆਰਟਿਸਟ ਹੋਣ ਦੇ ਨਾਤੇ ਅਸੀਂ ਥੀਏਟਰ ਨੂੰ ਬਚਾ ਕੇ ਰੱਖੀਏ, ਥੀਏਟਰ ਵਰਗੀ ਕਲਾ ਨੂੰ ਸਾਂਭ ਕੇ ਰੱਖੀਏ। ਨਹੀਂ ਤਾਂ ਜੇਕਰ ਅਸੀਂ ਅਜਿਹਾ ਨਾ ਕੀਤਾ ਤਾਂ ਇੱਕ ਦਿਨ ਆਏਗਾ ਜਦ ਇਹ ਕਲਾ ਹੌਲੀ ਹੌਲੀ ਖਤਮ ਹੋ ਜਾਏਗੀ
ਜੀ,
ਤੇ ਅਜਿਹਾ ਹੋਣ ਨਹੀਂ ਦੇਣਾ ਚਾਹੀਦਾ। ਸਾਨੂੰ ਆਪਣੇ ਨਾਲ ਲੋਕਾਂ ਨੂੰ ਜੋੜਨਾ ਚਾਹੀਦਾ, ਤੇ ਪੂਰੀ ਕੋਸ਼ਿਸ਼ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਸ਼ੋਜ਼ ਨੇ ਉਹ ਡਿਫਰੈਂਟ ਸਟੇਟਸ ਵਿੱਚ ਫਿਰ ਡਿਫਰੈਂਟ ਕੰਟਰੀਜ਼ ਦੇ ਵਿੱਚ ਜ਼ਰੂਰ ਲੈ ਕੇ ਜਾਈਏ। ਔਰ ਮੈਨੂੰ ਬੜਾ ਅੱਛਾ ਲੱਗੇਗਾ, ਮੇਰੇ ਮਨ ਦੀ ਇੱਕ ਇੱਛਾ ਹੈ ਕਿ ਆਸਟ੍ਰੇਲੀਆ ਤੋਂ ਪਲੇ ਤਿਆਰ ਕਰਵਾ ਕੇ ਇੰਡੀਆ 'ਚ ਸ਼ੋਅ ਕਰਕੇ ਆਈਏ।
ਜੀ,
ਲੋਕ ਇੰਡੀਆ ਤੋਂ ਇੱਥੇ ਬੁਲਾਉਂਦੇ ਨੇ, ਸਾਡੇ ਮਨ ਦੀ ਇੱਛਾ ਹੈ ਕਿ ਅਸੀਂ ਇੱਥੇ ਤਿਆਰ ਕਰੀਏ ਔਰ ਫਿਰ ਇੰਡੀਆ ਵਿੱਚ ਜਾ ਕੇ ਅਸੀਂ ਸ਼ੋਅ ਕਰਕੇ ਆਈਏ ਕਿ ਅਸੀਂ ਆਸਟ੍ਰੇਲੀਆ 'ਚ ਤਿਆਰ ਕੀਤਾ।
ਬਹੁਤ ਖੂਬ ਬਈ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ।
ਬਿਲਕੁਲ ਜੀ, ਔਰ ਤੁਸੀਂ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਬਹੁਤ ਬਹੁਤ ਧੰਨਵਾਦ। ਮੈਂ ਇਹ ਸ਼ੁਭਕਾਮਨਾਵਾਂ ਆਪਣੇ ਤੱਕ ਸੀਮਤ ਨਹੀਂ ਰੱਖੂੰਗੀ, ਮੈਂ ਆਪਣੇ ਪੂਰੇ ਗਰੁੱਪ ਦੇ ਜਿਹੜੇ ਵੀ ਲੋਕ ਸਾਡੇ ਨਾਲ ਜੁੜੇ ਹੋਏ ਨੇ, ਈਵਨ ਸਾਡੀ ਆਡੀਅੰਸ ਉਹ ਵੀ ਸਾਡੇ ਨਾਲ ਜੁੜੀ ਹੋਈ ਹੈ, ਤਾਂ ਅਸੀਂ ਉਹਨਾਂ ਤੱਕ ਤੁਹਾਡੀਆਂ ਸ਼ੁਭਕਾਮਨਾਵਾਂ ਜ਼ਰੂਰ ਪਹੁੰਚਾਵਾਂਗੇ। ਔਰ ਜੇਕਰ ਤੁਸੀਂ ਮੇਰੀ ਪਰਸਨਲ ਪੋਇਟਰੀ ਦੀ ਗੱਲ ਕਰਦੇ ਹੋ, ਤਾਂ ਉਹਦੇ ਲਈ ਹਾਲੇ ਵੀ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦੀ, ਮੇਰੀ ਪੋਇਟਰੀ ਨੂੰ, ਮੇਰੀਆਂ ਰਚਨਾਵਾਂ ਨੂੰ ਮੈਂ ਇਸ ਕਾਬਲ ਨਹੀਂ ਸਮਝਦੀ ਕਿ ਉਹਨਾਂ ਨੂੰ ਕਿਤੇ ਪਬਲਿਸ਼ ਕਰਵਾਇਆ ਜਾਏ ਜਾਂ ਉਹਨਾਂ ਨੂੰ ਕੋਈ ਇੱਕ ਕਿਤਾਬ ਦੇ ਰੂਪ ਦੇ ਵਿੱਚ ਕਿਸੇ ਸਾਹਮਣੇ ਲਿਆਂਦਾ ਜਾਏ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉਸਨੂੰ ਕਿਸੇ ਤਰ੍ਹਾਂ ਸ਼ਿੰਗਾਰ ਪਾਵਾਂ, ਨੂੰ ਮੈਂ ਸੋਹਣਾ ਕਰ ਪਾਵਾਂ, ਤਾਂ ਜਿਸ ਦਿਨ ਮੈਨੂੰ ਖੁਦ ਨੂੰ ਤਸੱਲੀ ਹੋਏਗੀ, ਜਿਸ ਦਿਨ ਮੈਂ ਮਾਨਸਿਕ ਤੌਰ 'ਤੇ ਸੰਤੁਸ਼ਟ ਹੋਵਾਂਗੀ, ਮੈਨੂੰ ਲੱਗੇਗਾ ਕਿ ਅੱਜ ਮੈਂ ਇਸ ਕਾਬਲ ਹਾਂ, ਮੇਰੀਆਂ ਰਚਨਾਵਾਂ ਇਸ ਕਾਬਲ ਨੇ ਕਿ ਉਹਨਾਂ ਨੂੰ ਕਿਸੇ ਲੜੀ ਦੇ ਵਿੱਚ ਪਰੋਇਆ ਜਾ ਸਕਦਾ, ਉਹਨਾਂ ਨੂੰ ਲੋਕਾਂ ਸਾਹਮਣੇ ਲਿਆਉਂਦਾ ਜਾ ਸਕਦਾ, ਤਾਂ ਮੈਂ ਜ਼ਰੂਰ ਕਿਸੇ ਨਾ ਕਿਸੇ ਦਿਨ ਆਪਣੀ ਜਿਹੜੀ ਬੁੱਕ ਹੈ ਪਬਲਿਸ਼ ਕਰਾਵਾਂਗੀ, ਵਰਨਾ ਰੱਬ ਰਾਖਾ।
ਉਮੀਦ ਕਰਦੇ ਹਾਂ ਕਿ ਉਹ ਦਿਨ ਛੇਤੀ ਹੀ ਆਏਗਾ ਤੇ ਅਸੀਂ ਤੁਹਾਡੀਆਂ ਕਵਿਤਾਵਾਂ ਦੀ ਕਿਤਾਬ ਜਲਦ ਹੀ ਪੜ੍ਹ ਸਕਾਂਗੇ। ਤੇ ਜਦ ਤੱਕ ਥੀਏਟਰ ਦੀ ਗੱਲ ਹੈ, ਉਮੀਦ ਕਰਦੇ ਹਾਂ ਕਿ ਜਲਦੀ ਹੀ ਤੁਸੀਂ ਮੈਲਬਨ ਦਾ ਗੇੜਾ ਵੀ ਲਗਾਓਗੇ ਤੇ ਜਦੋਂ ਤੁਸੀਂ ਇੱਥੇ ਆਓਗੇ ਤਾਂ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ। ਫਿਲਹਾਲ ਸਾਡੇ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਸਭ ਨੂੰ ਮੇਰੇ ਵੱਲੋਂ ਸਲਾਮ।
Seven billion stories and counting. SBS Radio.